ਇਹ ਦਸਵੇਂ ਪਾਤਸ਼ਾਹ ਨੇ ਕੀ ਹੁਕਮ ਕੀਤਾ ਹੈ? ਕਲਗੀਧਰ ਨੇ ਹੁਕਮ ਕੀਤਾ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਕੇਸਾ ਧਾਰੀ ਹੋਵੋ, ਬਾਣੀ ਪੜੋ, ਰਹਿਤ ਰੱਖੋ, ਨਿਤ ਨੇਮ ਕਰੋ, ਸਿਮਰਨ ਕਰੋ। ਇਹ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ। ਉਹ ਹੁਕਮ ਭਾਈ ਦਇਆ ਸਿੰਘ ਜੀ ਆਪਣੇ ਮੁਬਾਰਕ ਰਸਨਾ ਤੋਂ ਸਰਬੱਤ ਖਾਲਸੇ ਪੰਥ ਨੂੰ ਸਰਵਣ ਕਰਾ ਰਹੇ ਨੇ। ਸੁਣੋ ਖਾਲਸਾ ਸਤਿਗੁਰ ਮਤ ਕੋ, ਜਿਸ ਤੇ ਜੀਵ ਪਾਏ ਸਦ ਗਤ ਕੋ। ਕਹਿੰਦੇ ਹੇ ਖਾਲਸਾ ਜੀ, ਹੁਣ ਗੁਰੂ ਦਾ ਮਤ ਸਰਵਣ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮਤ ਕੀ ਕਹਿੰਦਾ? ਪਹਿਲਾਂ ਸਾਰੇ ਸ਼ਾਸਤਰਾਂ ਦਾ ਮਤ ਸਰਵਣ ਕਰਾਇਆ, ਹੁਣ ਗੁਰੂ ਮਤ ਕੀ ਕਹਿੰਦੀ ਹੈ? ਉਹ ਭਾਈ ਦਇਆ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਰਵਣ ਕਰਾ ਰਹੇ ਨੇ। ਆਓ ਸਾਰੀ ਸੰਗਤ ਆਪਣੀਆਂ ਮਨ ਬਿਰਤੀਆਂ ਇਕਾਗਰ ਕਰ ਲਓ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰ ਲਓ, ਕਿਉਂਕਿ ਦਸਵੇਂ ਪਾਤਸ਼ਾਹ ਜੈਸਾ ਕੋਈ ਵਿਦਵਾਨ ਨਹੀਂ, ਦਸਵੇਂ ਪਾਤਸ਼ਾਹ ਜੈਸਾ ਕੋਈ ਸੂਰਬੀਰ ਬਹਾਦਰ ਯੋਧਾ ਨਹੀਂ, ਤੇ ਦਸਵੇਂ ਪਾਤਸ਼ਾਹ ਜੈਸਾ ਕੋਈ ਮਹਾਨ ਕਵੀ ਵੀ ਨਹੀਂ। ਐਸੇ ਮਹਾਨ ਕਵੀ, ਮਹਾਨ ਦਾਨੀ, ਮਹਾਨ ਦਿਆਲੂ, ਮਹਾਨ ਕਿਰਪਾਲੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਵਾ ਜਾਮ ਕੈ ਜਾਮ ਨਿਸ ਖਟ ਕਟ ਕਾ ਕੈ ਚਾਰ।
ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ, ਕਹਿੰਦੇ ਖਾਲਸਾ ਜੀ ਗੁਰੂ ਦਾ ਮਤ ਸੁਣੋ। ਸਭ ਤੋਂ ਪਹਿਲਾਂ ਸਿੱਖ ਨੇ ਕੀ ਕਰਨਾ? ਸਭ ਤੋਂ ਪਹਿਲਾਂ ਸਿੱਖ ਨੇ ਸਵਾ ਜਾਮ, ਇੱਕ ਜਾਮ ਦਾ ਇੱਕ ਪਹਿਰ ਹੁੰਦਾ, ਤਿੰਨ ਘੰਟਿਆਂ ਦਾ ਇੱਕ ਪਹਿਰ, ਸਵਾ ਜਾਮ ਯਾਨੀ ਕਿ ਸਵਾ ਪਹਿਰ। ਸਵਾ ਪਹਿਰ ਰਾਤ ਰਹਿੰਦਿਆਂ, ਜੇ ਸਵਾ ਪਹਿਰ ਰਾਤ ਰਹਿੰਦਿਆਂ ਨਹੀਂ ਉੱਠ ਸਕਦੇ ਤਾਂ ਫਿਰ ਇੱਕ ਪਹਿਰ ਰਾਤ ਰਹਿੰਦਿਆਂ, ਘੱਟੋ ਘੱਟ ਇੱਕ ਪਹਿਰ ਰਾਤ ਰਹਿੰਦਿਆਂ ਉੱਠ ਜਾਣਾ। ਤੇ ਜੇ ਕਹਿੰਦੇ ਇੱਕ ਪਹਿਰ ਰਾਤ ਰਹਿੰਦਿਆਂ ਵੀ ਨਹੀਂ ਉੱਠ ਸਕਦੇ ਤਾਂ ਫਿਰ ਛੇ ਘੜੀਆਂ ਰਾਤ ਬਾਕੀ ਰਹਿੰਦਿਆਂ, ਵੀ ਜਦੋਂ ਛੇ ਘੜੀਆਂ ਰਾਤ ਬਾਕੀ ਰਹਿ ਜਾਏ, ਅੰਮ੍ਰਿਤ ਵੇਲੇ ਦਾ ਸਮਾਂ, ਸਵਖਤੇ ਦਾ ਸਮਾਂ, ਅੰਮ੍ਰਿਤ ਵੇਲੇ ਦਾ ਸਮਾਂ, ਪਰਮਾਤਮਾ ਦੇ ਮਿਲਾਪ ਦਾ ਸਮਾਂ, ਨਿਰੰਕਾਰ ਦੇ ਮਿਲਾਪ ਦਾ ਸਮਾਂ, ਜਿਹਦੇ ਬਾਰੇ ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਉਹ ਅੰਮ੍ਰਿਤ ਵੇਲੇ ਦਾ ਸਮਾਂ ਛੇ ਘੜੀਆਂ ਰਾਤ ਰਹਿੰਦਿਆਂ। ਕਹਿੰਦੇ ਜੇ ਸਵਾ ਪਹਿਰ ਰਾਤ ਰਹਿੰਦਿਆਂ ਉੱਠ ਸਕਦਾ, ਕੋਈ ਸਵਾ ਪਹਿਰ ਰਾਤ ਰਹਿੰਦਿਆਂ ਉੱਠ ਜਾਏ, ਇੱਕ ਪਹਿਰ ਰਾਤ ਰਹਿੰਦਿਆਂ ਉੱਠਦਾ ਤਾਂ ਉੱਠ ਜਾਏ, ਜੇ ਕੋਈ ਛੇ ਘੜੀਆਂ ਰਾਤ ਰਹਿੰਦਿਆਂ ਉੱਠ ਸਕਦਾ ਤਾਂ ਫਿਰ ਉਹ ਛੇ ਘੜੀਆਂ ਰਾਤ ਰਹਿੰਦਿਆਂ ਉੱਠ ਕੇ।
ਸੋਚ ਸ਼ਨਾਨੈ ਸਿੱਖ ਤਨ ਸਰਤਾ ਸਰ ਬਰ ਬਾਰ।
ਜਿਹੜਾ ਸ੍ਰੇਸ਼ਟ ਸਿੱਖ ਹੈ ਉਹ ਸੁਬਾ ਅੰਮ੍ਰਿਤ ਵੇਲੇ ਉੱਠ ਕੇ ਫਿਰ ਗੁਰੂ ਖਾਲਸਾ ਜੀ ਸੋਚ ਇਸ਼ਨਾਨ ਕਰੇ, ਸਰੀਰ ਦੀ ਕਿਰਿਆ ਆਦਿਕ ਸੋਧ ਕੇ ਫਿਰ ਇਸ਼ਨਾਨ ਕਰੇ। ਇਸ਼ਨਾਨ ਕਿੱਥੇ ਕਰੇ? ਪਹਿਲੇ ਸਮਿਆਂ ਦੇ ਵਿੱਚ ਖਾਲਸਾ ਜੀ ਨਦੀਆਂ ਹੁੰਦੀਆਂ ਸਨ, ਸਰੋਵਰ ਹੁੰਦੇ ਸਨ ਤੇ ਖੂਹ ਹੁੰਦੇ ਸਨ, ਖੂਹ ਦੇ ਪਾਣੀ ਨਾਲ, ਸਰੋਵਰ ਦੇ ਪਾਣੀ ਨਾਲ ਜਾਂ ਕਿਸੇ ਨਦੀ ਦੇ ਪਾਣੀ ਨਾਲ ਇਸ਼ਨਾਨ ਕਰੇ। ਚਲੋ ਅੱਜ ਕੱਲ੍ਹ ਜਿਵੇਂ ਹੋਰ ਸਾਧਨ ਨੇ ਇਸ਼ਨਾਨ ਦੇ, ਉਸ ਸਮੇਂ ਤਾਂ ਇਸ ਤਰੀਕੇ ਨਾਲ ਹੁੰਦੇ ਸਨ। ਤੋ ਇਸ ਪ੍ਰਕਾਰ ਨਾਲ ਗੱਲ ਕੀ? ਇੱਕੋ ਗੱਲ ਹੈ ਵੀ ਇਸ਼ਨਾਨ ਕਰਨਾ ਸਵੇਰੇ ਸਵੱਛ ਜਲ ਨਾਲ, ਜਿਹੜਾ ਨਿਰਮਲ ਤੇ ਪਵਿੱਤਰ ਜਲ ਹੋਵੇ ਉਸ ਜਲ ਦੇ ਨਾਲ ਇਸ਼ਨਾਨ ਕਰਨਾ ਹੈ।
ਜੋ ਪਈ ਸਤ ਨਾਮ ਸਿਮਰਨ ਕੋ ਲਾਗੈ।
ਕੱਲਾ ਇਸ਼ਨਾਨ ਹੀ ਨਹੀਂ ਕਰਨਾ, ਇਸ਼ਨਾਨ ਕਰਨ ਤੋਂ ਬਾਅਦ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 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 ਜਪਣਾ ਬਹਿ ਕੇ ਚੌਂਕੜਾ ਮਾਰ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਫਿਰ ਸਿਮਰਨ ਸਾਧਨਾ ਵਿੱਚ ਬੈਠਣਾ ਨਿਤਨੇਮ ਵੀ ਕਰਨਾ ਉਸ ਤੋਂ ਪਹਿਲਾਂ ਸਿਮਰਨ ਕਰ ਲਓ ਕੁਝ ਸਮਾਂ ਤੇ ਮਨ ਟਿਕਾਅ ਵਿੱਚ ਆ ਜਾਂਦਾ ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਸੱਚੇ ਨਾਮ ਦਾ ਸਿਮਰਨ ਕਰਨ ਵਿੱਚ ਲੱਗਣਾ ਹੈ
ਪਾਛਲ ਰਾਤ ਨਿਤਾ ਪ੍ਰਤ ਜਾਗੇ
ਇਹ ਨਹੀਂ ਵੀ ਇੱਕ ਦਿਨ ਉੱਠ ਗਏ ਤੇ ਮੁੜ ਕੇ ਮਹੀਨਾ ਉੱਠੇ ਹੀ ਨਹੀਂ ਕਈ ਸੱਜਣ ਇਹੋ ਜਿਹੇ ਵੀ ਹੁੰਦੇ ਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਮੁੜ ਕੇ ਫਿਰ ਮਹੀਨਾ ਕੱਢ ਦਿੱਤਾ ਕਹਿੰਦੇ ਚਲੋ ਮਹੀਨੇ ਬਾਅਦ ਫਿਰ ਬੈਟਰੀ ਚਾਰਜ ਕਰਾਂਗੇ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਰੋਜ਼ ਉੱਠਣਾ ਪਿਛਲੇ ਪਹਿਰ ਰਾਤ ਨੂੰ ਰੋਜ਼ ਨਿਤਾ ਪ੍ਰਤੀ ਇੱਕ ਦਿਨ ਦੀ ਗੱਲ ਨਹੀਂ ਪਿਛਲੇ ਪਹਿਰ ਪਿਛਲੀ ਰਾਤ ਨੂੰ ਨਿਤਾ ਪ੍ਰਤੀ ਜਾਗਣਾ ਨਿਤਾ ਪ੍ਰਤੀ ਪਾਛਲ ਰਾਤ ਨਿਤਾ ਪ੍ਰਤ ਜਾਗੈ ਤੇ ਜਿਹੜੇ ਪਿਛਲੀ ਪਹਿਰ ਅੰਮ੍ਰਿਤ ਵੇਲੇ ਨਹੀਂ ਜਾਗਦੇ ਨਹੀਂ ਉੱਠਦੇ ਉਹਨਾਂ ਨੂੰ ਤਾਂ ਮੇਰੇ ਸਤਿਗੁਰਾਂ ਨੇ ਗੁਰਬਾਣੀ ਚ ਜੀਵਦੇ ਹੀ ਮਰਿਆਂ ਦੇ ਬਰਾਬਰ ਲਿਖਿਆ ਹੋਇਆ ਉਹ ਤਾਂ ਜੀਵਦੇ ਹੀ ਮਰਿਆਂ ਦੇ ਬਰਾਬਰ ਨੇ ਉਧਰ ਸੂਰਜ ਸਿਰ ਤੇ ਸਵਾ ਨੇਜੇ ਹੋ ਜਾਏ ਸਵਾ ਨੇਜੇ ਸੂਰਜ ਆਕਾਸ਼ ਤੇ ਹੁੰਦਾ ਤੇ ਉਸ ਵੇਲੇ ਦੀਆਂ ਅੱਖਾਂ ਖੁੱਲਦੀਆਂ ਨੇ ਤੇ ਅੱਖਾਂ ਖੋਲਦਿਆਂ ਸਾਰ ਨਾ ਕੋਈ ਦਾਤਣ ਨਾ ਕੋਈ ਕੁਰਲਾ ਕਹਿੰਦਾ ਜੀ ਬੈੱਡ ਟੀ ਲਿਆਓ ਬੈੱਡ ਟੀ ਪਤਾ ਨਹੀਂ ਕਿਵੇਂ ਮੁਸ਼ਕ ਦੇ ਮਾਰੇ ਉਸ ਮੂੰਹ ਦੇ ਨਾਲ ਫਿਰ ਇਹ ਬੈੱਡ ਟੀ ਪੀਂਦਾ ਇਹੋ ਜਿਹੇ ਆਲਮ ਬਣ ਚੁੱਕੇ ਨੇ ਇਹੋ ਜਿਹੇ ਹਾਲਾਤ ਬਣ ਚੁੱਕੇ ਨੇ ਪਿਛਲੀ ਰਾਤ ਅੰਮ੍ਰਿਤ ਵੇਲੇ ਗੁਰਸਿੱਖ ਨੇ ਜਾਗਣਾ ਮਹਾਰਾਜ ਜੀ ਨੇ ਗੁਰਬਾਣੀ ਚ ਬੜੇ ਸੋਹਣੇ ਲਫ਼ਜ਼ਾਂ ਦੇ ਨਾਲ ਸਾਨੂੰ ਇਹ ਗੱਲਾਂ ਸਮਝਾਈਆਂ ਜਿਹੜੇ ਰਾਤ ਦਾ ਪਹਿਲਾ ਪਹਿਰ ਸੰਭਾਲ ਲੈਂਦੇ ਨੇ ਉਹ ਰਾਤ ਦਾ ਪਿਛਲਾ ਪਹਿਰ ਵੀ ਸੰਭਾਲ ਲੈਂਦੇ ਪਹਿਲੇ ਪਹਿਰ ਹੈ ਫੁੱਲੜਾ ਫਲ ਪੀ ਪੱਛਾ ਰਾਤ ਜਿਹੜੇ ਪਹਿਲਾ ਪਹਿਰ ਸੰਭਾਲ ਲੈਂਦੇ ਨੇ ਉਹ ਪਿਛਲਾ ਪਹਿਰ ਵੀ ਸੰਭਾਲ ਲੈਂਦੇ ਨੇ ਜਿਨ੍ਹਾਂ ਨੇ ਪਹਿਲਾ ਪਹਿਰ ਫਿਰਦਿਆਂ ਹੀ ਗਲੀਆਂ ਦੇ ਵਿੱਚ ਬਤੀਤ ਕਰਨਾ ਰਾਤ ਨੂੰ ਬਾਰਾਂ ਬਾਰਾਂ ਵਜੇ ਇੱਕ ਇੱਕ ਵਜੇ ਤੱਕ ਸੌਣਾ ਹੀ ਨਹੀਂ ਉਹਨਾਂ ਨੇ ਸਵੇਰੇ ਅੰਮ੍ਰਿਤ ਵੇਲੇ ਕੀ ਉੱਠਣਾ ਉਹ ਤਾਂ ਫਿਰ ਸਵੇਰੇ ਦਸ ਵਜੇ ਗਿਆਰਾਂ ਵਜੇ ਹੀ ਉੱਠਣਗੇ ਨਾ ਇਸ ਕਰਕੇ ਪਹਿਲਾ ਪਹਿਰ ਸੰਭਾਲ ਲੈਣਾ ਤਾਂ ਜੋ ਪਿਛਲਾ ਪਹਿਰ ਵੀ ਸੰਭਾਲਿਆ ਜਾ ਸਕੇ ਅੰਮ੍ਰਿਤ ਵੇਲਾ ਵੀ ਸੰਭਾਲਿਆ ਜਾ ਸਕੇ ਤੇ ਨਿਤਾ ਪ੍ਰਤੀ ਜਾਗਣਾ ਗੁਰਸਿੱਖ ਨੇ ਹਰ ਰੋਜ਼ ਨਿਤਾ ਪ੍ਰਤੀ ਜਾਗਣਾ ਹੈ
ਗੁਰਬਾਣੀ ਪਠ ਅਰਥ ਵਿਚਾਰੈ
ਫਿਰ ਗੁਰਬਾਣੀ ਪੜ੍ਹਨੀ ਹੈ ਰੋਜ਼ ਜਾਗ ਕੇ ਇਸ਼ਨਾਨ ਕਰਕੇ ਸਿਮਰਨ ਕਰਕੇ ਫਿਰ ਗੁਰਬਾਣੀ ਪੜ੍ਹਨੀ ਗੁਰਬਾਣੀ ਦਾ ਜਾਪ ਕਰਨਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਏਦਾਂ ਖਾਲਸਾ ਜੀ ਗੁਰੂ ਕੇ ਸਿੱਖ ਨੇ ਆਪਣੀ ਬਿਰਤੀ ਬਣਾਉਣੀ ਹੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੋਖ ਲਹਿ ਜਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੈ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੈ ਇਹ ਜਿਹੜੀ ਮਰਿਆਦਾ ਦੱਸੀ ਹੈ ਸਿੱਖ ਦੀ ਕਰਨੀ ਰੋਜ਼ ਦੀ ਗੁਰੂ ਰਾਮਦਾਸ ਜੀ ਦੇ ਬਚਨ ਨੇ ਇਹ ਚੌਥੇ ਪਾਤਸ਼ਾਹ ਦੇ ਉਹੀ ਬਚਨਾਂ ਦੀ ਵਿਆਖਿਆ ਭਾਈ ਦਇਆ ਸਿੰਘ ਜੀ ਕਰਕੇ ਸਮਝਾ ਰਹੇ ਨੇ ਕਿ ਗੁਰੂ ਕੇ ਸਿੱਖ ਨੇ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਪੜ੍ਹ ਕੇ ਫਿਰ ਗੁਰਬਾਣੀ ਦੇ ਅਰਥ ਵਿਚਾਰਨੇ ਨੇ ਅਰਥ ਕਦੋਂ ਵਿਚਾਰਨੇ ਨੇ ਸੁਬਾ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨ ਤੋਂ ਬਾਅਦ ਗੁਰੂ ਘਰਾਂ ਵਿੱਚ ਕਥਾ ਹੁੰਦੀ ਹੈ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਗੁਰਬਾਣੀ ਦੀ ਕਥਾ ਹੁੰਦੀ ਹੈ ਨਾ ਫਿਰ ਉਹ ਗੁਰਬਾਣੀ ਦੀ ਕਥਾ ਸੁਣਨੀ ਇਹ ਵੀ ਗੁਰਬਾਣੀ ਦੇ ਅਰਥ ਵਿਚਾਰਨ ਤੋਲੀ ਹੈ ਗੁਰਬਾਣੀ ਦਾ ਅਰਥ ਬੋਧ ਵੀ ਹੋਵੇ ਗੁਰਬਾਣੀ ਕੀ ਕਹਿ ਰਹੀ ਹੈ ਏਦਾਂ ਗੁਰਬਾਣੀ ਦੇ ਅਰਥਾਂ ਨੂੰ ਵਿਚਾਰੇ
ਗੁਣ ਸੰਗ ਰਹਿ ਆਵ ਗੁਣ ਗਨ ਟਾਰੇ,
ਗੁਣਾਂ ਨੂੰ ਇਕੱਠਿਆਂ ਕਰੇ ਔਰ ਜਿਹੜੇ ਅਵਗਣ ਨੇ ਉਹਨਾਂ ਅਵਗਣਾਂ ਦਾ ਤਿਆਗ ਕਰ ਦੇਵੇ। ਗੁਣ ਸੰਗ੍ਰਹਿ ਅਵਗਣਾਂ ਨੂੰ ਤਿਆਗ ਦੇਵੇ ਔਰ ਗੁਣਾਂ ਨੂੰ ਇਕੱਤਰ ਕਰੇ।
ਦਿਨ ਸੜੇ ਕਾਰਜ ਜੋ ਕਰੇ,
ਫਿਰ ਜਦੋਂ ਦਿਨ ਚੜੇ ਉਸ ਵੇਲੇ ਜਿਹੜਾ ਕੋਈ ਕੰਮ ਕਾਰ ਕਰਦਾ, ਕੋਈ ਨੌਕਰੀ ਪੇਸ਼ੇ ਤੇ ਜਾਂਦਾ, ਕੋਈ ਵਪਾਰ ਕਰਦਾ, ਕੋਈ ਖੇਤੀ ਕਰਦਾ, ਉਹ ਕਰੇ। ਜਦੋਂ ਦਿਨ ਚੜੇ ਫਿਰ ਆਪਣੇ ਕਾਰ ਵਿਹਾਰ ਦੇ ਵਿੱਚ ਕਿਰਤ ਵਿੱਚ ਲੱਗ ਜਾਏ।
ਸਤਨਾਮ ਮੁਖ ਤੇ ਔਰ ਤਰੇ,
ਔਰ ਆਪਣੇ ਮੁਖੋਂ ਹਰ ਵੇਲੇ ਜਦੋਂ ਕਿਰਤ ਕਰੇ ਨਾ ਉਦੋਂ ਵੀ ਰਸਨਾ ਨਾਲ ਜਪੀ ਜਾਵੇ, ਵਾਹਿਗੁਰੂ 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 ਵਾਹਿਗੁਰੂ, ਹਰ ਕਾ ਨਾਮ ਧਿਆਏ ਸੁਣ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾ। ਮਾਘ ਮਹੀਨੇ ਦੁਆਰਾ ਉਪਦੇਸ਼ ਵੀ ਇਹੀ ਹੈ ਕਿ ਭਾਈ ਫਿਰ ਰਸਨਾ ਦੇ ਨਾਲ ਵਾਹਿਗੁਰੂ 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 ਦਾ ਜਾਪ ਜਪੀ ਜਾਵੇ।
ਇਸ ਦਿਨ ਮੈਂ ਕਬਹੂ ਵਿਸਾਰੇ,
ਰਾਤ ਦਿਨ ਵਿੱਚ ਕਦੇ ਵੀ ਨਾਮ ਨਾ ਵਿਸਾਰੇ, ਕਦੇ ਵੀ ਹਰੀ ਦੇ ਨਾਮ ਨੂੰ ਆਪਣੇ ਹਿਰਦਿਓਂ ਨਾ ਵਿਸਾਰੇ। ਰਾਤ ਦਿਨ ਹਰ ਵੇਲੇ ਇਹਦੇ ਅੰਦਰ ਇੱਕੋ ਸੁਰਤ ਲੱਗੀ ਰਹੇ ਔਰ ਅਰਦਾਸਾਂ ਵੀ ਇਹੀ ਕਰੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਤੁਹਾਡਾ ਨਾਮ ਨਾ ਵਿਸਰੇ, ਤੁਹਾਡਾ ਨਾਮ ਨਾ ਵਿਸਰੇ, ਇਹੀ ਅਰਦਾਸ ਗੁਰੂ ਸਾਹਿਬ ਦੇ ਚਰਣਾਂ ਵਿੱਚ ਕਰਦਾ ਰਹੇ। ਰਾਤ ਦਿਨ ਨਾਮ ਦੀ ਕਮਾਈ ਕਰੇ, ਨਾਮ ਦਾ ਅਭਿਆਸ ਕਰੇ, ਨਾਮ ਨੂੰ ਨਾ ਵਿਸਾਰੇ। ਖਾਲਸਾ ਜੀ, ਨਾਮ ਹੀ ਪਰਮੇਸ਼ਰ ਹੈ, ਨਾਮ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਜਿਹੜਾ ਨਾਮ ਤੇ ਪਰਮੇਸ਼ਰ ਵਿੱਚ ਭੇਦ ਸਮਝਦਾ ਉਹ ਮੂਰਖ ਹੈ। ਨਾਮ ਹੀ ਪਰਮਾਤਮਾ ਹੈ, ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਗਿਆ ਸਮਝ ਲਓ ਉਹਨਾਂ ਦੇ ਹਿਰਦੇ ਚ ਪਰਮੇਸ਼ਰ ਵਸ ਗਿਆ। ਇਸ ਕਰਕੇ ਕਦੇ ਵੀ ਰਾਤ ਦਿਨ ਪਰਮਾਤਮਾ ਦਾ ਨਾਮ ਨਾ ਵਿਸਾਰੇ।
ਜੋ ਲੋਭੀ ਧਨ ਮੈਂ ਮਨ ਤਾਰੇ,
ਕਹਿੰਦੇ ਜਿਉਂ ਲੋਭੀ ਹੈ ਧਨ ਦਾਨ, ਜਿਉਂ ਗ੍ਰਸਤ ਬਿਖਈ ਧਨ। ਗੁਰਬਾਣੀ ਦੇ ਮਾਂ ਵਾਕ ਨੇ, ਜਿਉਂ ਜੁਆਰ ਬਿਸਨ ਨਾ ਜਾਏ, ਚੋਰ ਹਿਰਤ ਨਿਸੰਗ ਮੈਗਲੈ ਕਾਮੈ ਬੰਦ। ਕਹਿੰਦੇ ਇਸ ਤਰ੍ਹਾਂ ਜਿਵੇਂ ਲੋਭੀ ਨੂੰ ਧਨ ਨਾਲ ਬੜਾ ਪਿਆਰ ਹੁੰਦਾ ਹੈ, ਰੁਪਈਆਂ ਨਾਲ ਪੈਸਿਆਂ ਨਾਲ ਬੜਾ ਪਿਆਰ ਹੁੰਦਾ ਹੈ, ਉਹ ਰੁਪਈਏ ਨਹੀਂ ਛੱਡ ਸਕਦਾ ਲੋਭੀ ਬੰਦਾ, ਉਹਨੂੰ ਕੇਵਲ ਰੁਪਈਏ ਹੀ ਚੰਗੇ ਲੱਗਦੇ ਨੇ, ਦਾਨ ਹੀ ਚੰਗਾ ਲੱਗਦਾ, ਧਨ ਦਾ ਵੀ ਦਾਨ ਕਿਵੇਂ ਉਹਨੂੰ ਮਿਲਦਾ ਰਹੇ। ਕਹਿੰਦੇ ਇਸੇ ਤਰ੍ਹਾਂ ਜਿਵੇਂ ਲੋਭੀ ਧਨ ਦੇ ਵਿੱਚ ਆਪਣਾ ਮਨ ਲਾ ਕੇ ਰੱਖਦਾ ਹੈ, ਹੇ ਗੁਰੂ ਕੇ ਸਿੱਖਾ ਤੂੰ ਆਪਣਾ ਨਾਮ ਵਿੱਚ ਮਨ ਜੋੜ ਕੇ ਰੱਖ। ਜਿਵੇਂ ਕਾਮੀ ਕਾਮ ਵਿੱਚ ਮਨ ਜੋੜੀ ਬੈਠਾ, ਜਿਵੇਂ ਜੁਆਰੀ ਜੂਏ ਵਿੱਚ ਆਪਣੀ ਪ੍ਰੀਤ ਜੋੜੀ ਬੈਠਾ, ਇਸੇ ਤਰ੍ਹਾਂ ਗੁਰਸਿੱਖਾ ਤੂੰ ਆਪਣੇ ਮਨ ਦੀ ਪ੍ਰੀਤ ਪਰਮੇਸ਼ਰ ਦੇ ਨਾਮ ਚ ਜੋੜੀ ਰੱਖ। ਇਸ ਤਰ੍ਹਾਂ ਨਾਮ ਦੇ ਵਿੱਚ ਆਪਣਾ ਮਨ ਜੋੜ ਕੇ ਰੱਖਣਾ ਹੈ।
ਲਿਵ ਲੱਗ ਜਾਏ ਪੱਕੇ ਅਭਿਆਸਾ,
ਖਾਲਸਾ ਜੀ ਜਦੋਂ ਲਿਵ ਲੱਗ ਜਾਂਦੀ ਹੈ ਨਾ, ਨਾਮ ਨਾਲ ਸੁਰਤ ਜੁੜ ਜਾਂਦੀ, ਫਿਰ ਅਭਿਆਸ ਹੋਣ ਲੱਗ ਪੈਂਦਾ, ਪੱਕੇ ਅਭਿਆਸਾ, ਫਿਰ ਅਭਿਆਸ ਪੱਕ ਜਾਂਦਾ। ਜਦੋਂ ਲਿਵ ਲੱਗ ਜਾਏ ਨਾ ਤੇ ਫਿਰ ਅਭਿਆਸ ਪੱਕ ਜਾਂਦਾ ਹੈ।
ਸਨੇ ਸਨੇ ਤਨ ਹੰਤਾ ਨਾਸਾ,
ਜਦੋਂ ਤੁਸੀਂ ਵਾਹਿਗੁਰੂ 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 ਜਪਣਾ ਸ਼ੁਰੂ ਕਰੋਗੇ, ਪਹਿਲਾਂ ਪਹਿਲਾਂ ਤਾਂ ਭੁੱਲ ਵੀ ਜਾਂਦਾ ਕੰਮ ਕਾਰ ਕਰਦਿਆਂ, ਪਰ ਫਿਰ ਯਾਦ ਆ ਜਾਏ, ਫਿਰ ਲੱਗ ਜਾਓ, ਫਿਰ ਹੌਲੇ ਹੌਲੇ ਅਭਿਆਸ ਬਣ ਜਾਂਦਾ। ਤੁਸੀਂ ਕੋਈ ਵੀ ਕੰਮ ਕਰੋਗੇ ਰਸਨਾ ਤੋਂ ਸਿਮਰਨ ਹੁੰਦਾ ਰਹੇਗਾ, ਕੋਈ ਵੀ ਕਿਰਤ ਕਰੋਗੇ ਸਰਸਨਾ ਤੋਂ ਸਿਮਰਨ ਹੁੰਦਾ ਰਹੇਗਾ। ਏਦਾਂ ਜਦੋਂ ਅਭਿਆਸ ਪੱਕ ਜਾਂਦਾ ਹੈ, ਫਿਰ ਹੌਲੇ ਹੌਲੇ ਜਿਹੜੀ ਸਰੀਰ ਦੀ ਹੰਗਤਾ ਇਹ ਮਿਟ ਜਾਂਦੀ ਹੈ, ਤਨ ਹੰਤਾ ਜਿਹੜੀ ਹੈ ਨਾ, ਸਰੀਰ ਦੀ ਹੰਗਤਾ, ਫਿਰ ਹੌਲੇ ਹੌਲੇ ਨਾਮ ਸਿਮਰਨ ਦਾ ਅਭਿਆਸ ਕਰਦਿਆਂ ਕਰਦਿਆਂ ਸਰੀਰ ਦੀ ਹੰਗਤਾ ਮਿਟ ਜਾਂਦੀ ਹੈ।
ਸ਼ਰਵਣ ਗਿਆਨ ਮੈਂ ਪੁੰਨ ਲੱਗ ਜਾਏ,
ਫਿਰ ਸ਼ਰਵਣ ਗਿਆਨ ਦੇ ਵਿੱਚ ਮਨ ਲੱਗ ਜਾਂਦਾ ਹੈ, ਕਿਉਂਕਿ ਚਾਰ ਚੀਜ਼ਾਂ ਦੱਸ ਰਹੇ ਨੇ ਇੱਥੇ ਗੁਰਮਤ ਦੀਆਂ, ਸ਼ਰਵਣ ਮਨਨ ਨਿਧਿਆਸਨ ਤੇ ਸਾਕਸ਼ਾਤਕਾਰ। ਪਿੱਛੇ ਸ਼ਾਸਤਰਾਂ ਦਾ ਵੀ ਦੱਸਿਆ, ਹੁਣ ਗੁਰਮਤ ਦਾ ਸ਼ਰਵਣ ਕੀ ਹੈ? ਕਹਿੰਦੇ ਨਾਮ ਜਪਦਿਆਂ ਜਪਦਿਆਂ ਕੰਨਾਂ ਵਿੱਚੋਂ ਵੀ ਨਾਮ ਹੀ ਸੁਣਨ ਲੱਗ ਪਏ, ਕੰਨਾਂ ਵਿੱਚੋਂ ਵੀ ਨਾਮ ਹੀ ਸੁਣੇ ਕਿ ਪਰਮਾਤਮਾ ਦਾ ਨਾਮ ਹੀ ਬੋਲਿਆ ਜਾ ਰਿਹਾ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਆ ਜਿੰਨੇ ਪੰਛੀ ਬੋਲ ਰਹੇ ਨੇ, ਹਿਰਨ ਬੋਲ ਰਹੇ ਨੇ, ਸਭ ਜਾਪਤ ਹੈ ਤੁਝ ਬਿਨ ਨਹੀਂ ਹੋਰ, ਇਹ ਸਾਰੇ ਤੈਨੂੰ ਹੀ ਜਪ ਰਹੇ ਨੇ, ਤੇਰਾ ਹੀ ਨਾਮ ਧਿਆ ਰਹੇ ਨੇ, ਤੇਰਾ ਹੀ ਨਾਮ ਰਾਧ ਰਹੇ ਨੇ। ਮੈਨੂੰ ਇਹੀ ਸੁਣਦਾ ਕਿ ਸਾਰਿਆਂ ਵਿੱਚ ਤੂੰ ਹੀ ਬੋਲ ਰਿਹਾ, ਸਭ ਹੈ ਘੱਟ ਰਾਮ ਬੋਲਾ, ਇਹ ਗੁਰਮਤ ਦਾ ਸਰਵਣ ਗਿਆਨ ਹੈ। ਕਹਿੰਦੇ ਇਸ ਤਰ੍ਹਾਂ ਫਿਰ ਸਰਵਣ ਗਿਆਨ ਦੇ ਵਿੱਚ ਲੱਗ ਜਾਓਗੇ।
ਸੱਚ ਦਾ ਆਨੰਦ ਬ੍ਰਹਮ ਜਿਸ ਪਾਏ,
ਜੋ ਬ੍ਰਹਮ ਸਤ ਚੇਤਨ ਤੇ ਆਨੰਦ ਸਵਰੂਪ ਹੈ। ਪਰਮਾਤਮਾ ਸਤ ਹੈ, ਚੇਤਨ ਹੈ, ਆਨੰਦ ਸਵਰੂਪ ਹੈ। ਸਤਿਗੁਰੂ ਜੀ ਵੀ ਕਹਿੰਦੇ ਨੇ ਸਤ ਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਦਾ ਕੀ ਮਤਲਬ ਹੈ? ਸਤ ਗੁਰ ਦਾ ਮਤਲਬ ਹੈ ਚੇਤਨ, ਪ੍ਰਸਾਦ ਦਾ ਮਤਲਬ ਹੈ ਆਨੰਦ। ਸਤ ਚੇਤਨ ਆਨੰਦ ਸਵਰੂਪ ਜੋ ਪ੍ਰਮਾਤਮਾ ਬ੍ਰਹਮ ਹੈ।
ਕਰ ਨਿਰਣੈ ਮਨ ਦੇ ਕਰ ਸੁਣੇ,
ਆਪਣੇ ਹਿਰਦੇ ਚ ਨਿਰਣਾ ਕਰਕੇ, ਮਨ ਕਰਕੇ ਉਹਨੂੰ ਸੁਣੇ, ਉਹਨੂੰ ਸੁਣੇ। ਪਹਿਲੀ ਸਟੇਜ ਆ ਜਪਣਾ, ਪਹਿਲਾਂ ਤਾਂ ਜਪੇ। ਦੂਸਰੀ ਅਵਸਥਾ ਹੈ ਫਿਰ ਸੁਣੇ, ਬੈਠਾ ਬੈਠਾ ਕੰਨਾਂ ਦੁਆਰੀ ਸੁਣੇ ਨਾਮ ਨੂੰ ਕਿ ਨਾਮ ਜਪਿਆ ਜਾ ਰਿਹਾ, ਜਿੰਨੀ ਆਵਾਜ਼ ਹੈ ਇਹਦੇ ਵਿੱਚੋਂ ਨਾਮ ਸੁਣਿਆ ਜਾ ਰਿਹਾ। ਕਈ ਗੁਰਮੁਖ ਗਰਮੀਆਂ ਦੇ ਦਿਨਾਂ ਵਿੱਚ ਆਕਾਸ਼ 'ਚ ਛੱਤ 'ਤੇ ਪੱਖਾ ਚੱਲਦਾ ਹੁੰਦਾ, ਉਹਦੇ ਵਿੱਚੋਂ ਵੀ ਨਾਮ ਸੁਣਦੇ ਨੇ, ਕਹਿੰਦੇ ਵੀ ਨਾਮ ਜਪ ਰਿਹਾ, ਹਵਾ ਦੀ ਜਿਹੜੀ ਆਵਾਜ਼ ਆਉਂਦੀ ਨਾਮ ਹੈ। ਧਰਤੀ 'ਤੇ ਟੁਰਦੇ ਨੇ ਨਾ ਪੈਦਲ, ਅਤੇ ਪੈਰਾਂ ਦੇ ਖੜਾਕ ਦੀ ਜਿਹੜੀ ਆਵਾਜ਼ ਹੈ ਉਹਦੇ ਵਿੱਚੋਂ ਵੀ ਉਹਨਾਂ ਨੂੰ ਨਾਮ ਸੁਣਦਾ ਹੈ। ਇਹ ਸੁਣਨ ਦੀ ਅਵਸਥਾ ਹੈ। ਫਿਰ ਜਿੰਨੀ ਵੀ ਨਾਦ ਹੈ, ਆਵਾਜ਼ ਹੈ, ਉਹਦੇ 'ਚੋਂ ਨਾਮ ਸੁਣਦਾ ਹੈ। ਕਹਿੰਦੇ ਇਸ ਤਰ੍ਹਾਂ ਫਿਰ ਨਾਮ ਨੂੰ ਸੁਣਨਾ ਹੈ ਨਿਰਣੇ ਕਰਕੇ।
ਤਜੇ ਨਾ ਤਬ ਸਿਮਰਨ ਨਿਤ ਭਨੇ,
ਕਹਿੰਦੇ ਫਿਰ ਵੀ ਜਦੋਂ ਕੰਨਾਂ ਨਾਲ ਸੁਣਨ ਲੱਗ ਪਏ ਨਾ, ਫਿਰ ਵੀ ਨਾਮ ਨੀ ਜਟ ਛੱਡਣਾ ਜਪਣਾ, ਫਿਰ ਵੀ ਜਪੀ ਜਾਣਾ। ਜੇ ਕੰਨਾਂ ਨਾਲ ਸੁਣਨ ਲੱਗ ਪਏ ਤੇ ਰਸਨਾ ਨਾਲ ਜਪਣਾ ਨੀ ਛੱਡ ਦੇਣਾ। ਕਹਿੰਦੇ ਜੇ ਕੰਨਾਂ ਨਾਲ ਸੁਣਨ ਵੀ ਲੱਗ ਪਏ ਨਾ, ਤਾਂ ਵੀ ਤੁਸੀਂ ਰਸਨਾ ਨਾਲ ਜਪੀ ਜਾਣਾ, ਜਪੀ ਜਾਣਾ, ਨਾਮ ਨੀ ਛੱਡਣਾ।
ਮਨਨ ਕਰੈ ਪੁਨ ਯੁਗ ਤੇ ਅਨੇਕ,
ਅਨੇਕਾਂ ਯੁਗਤੀਆਂ ਨਾਲ ਉਸ ਨਾਮ ਨੂੰ ਮੰਨਣਾ ਵੀ ਹੈ। ਜਿਹੜਾ ਨਾਮ ਹੈ ਉਹਨੂੰ ਆਪਣੇ ਮਨ ਕਰਕੇ ਮੰਨਣਾ, ਹਾਂ ਇਹ ਨਾਮ ਮੁਕਤੀ ਦਾਤਾ ਹੈ, ਇਹ ਮੈਨੂੰ ਮੁਕਤ ਕਰ ਦੇਗਾ, ਇਹ ਮੰਨਣਾ, ਇਹ ਨਾਮ ਜੀਵਨ ਮੁਕਤ ਅਵਸਥਾ ਦੇਣ ਵਾਲਾ ਹੈ, ਇਹ ਨਾਮ ਪਰਮਾਤਮਾ ਹੈ, ਇਹ ਨਾਮ ਪਰਮੇਸ਼ਰ ਹੈ, ਇਦਾਂ ਆਪਣੇ ਹਿਰਦੇ ਵਿੱਚ ਮਨਨ ਕਰਨਾ ਅਨੇਕਾਂ ਯੁਗਤੀਆਂ ਨਾਲ।
ਬ੍ਰਹਮ ਆਤਮਾ ਕੇਰ ਵਿਵੇਕ,
ਬ੍ਰਹਮ ਤੇ ਆਤਮਾ ਦੀ ਜਿਹੜੀ ਵਿਚਾਰ ਹੈ, ਵਿਵੇਕ ਕਹਿੰਦੇ ਨੇ ਵਿਚਾਰ ਨੂੰ, ਇਹਦੀ ਜਿਹੜੀ ਵਿਚਾਰ ਹੈ, ਇਹ ਵਿਚਾਰ ਆਪਣੇ ਹਿਰਦੇ ਵਿੱਚ ਮਨਨ ਕਰਨੀ ਹੈ।
ਤਬ ਪੀ ਨਿਤ ਸਿਮਰੈ ਸਤਨਾਮ, ਨੈ ਤਿਆਗੇ ਜਾਣੇ ਸੁਖ ਧਾਮ।
ਉਸ ਵੇਲੇ ਵੀ ਤੁਸੀਂ ਸੱਚੇ ਨਾਮ ਦਾ ਸਿਮਰਨ ਕਰਨਾ, ਮਨਨ ਕਰਦਿਆਂ ਵੀ ਕਹਿੰਦੇ ਨਾਮ ਸਿਮਰਨ ਨਹੀਂ ਛੱਡਣਾ, ਨਾਮ ਸਿਮਰੀ ਜਾਣਾ। ਨੈ ਤਿਆਗੇ ਜਾਣੇ ਸੁਖ ਧਾਮ, ਨਾਮ ਦਾ ਤਿਆਗ ਨਹੀਂ ਕਰਨਾ, ਹਰੀ ਪਰਮੇਸ਼ਰ ਦੇ ਨਾਮ ਨੂੰ ਸੁੱਖਾਂ ਦਾ ਧਾਮ ਕਰਕੇ ਜਾਣਨਾ ਹੈ।
ਪੁਨ ਬ੍ਰਿਤ ਚੜੀ ਨਿਧਿਆਸਨ ਜਾਏ,
ਮਨਨ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਮਨਨ ਦੀ ਅਵਸਥਾ ਤੋਂ ਫਿਰ ਬਿਰਤੀ ਨਿਧਿਆਸਨ ਚ ਜਾ ਚੜਦੀ, ਫਿਰ ਅੱਗੇ ਨਿਧਿਆਸਨ ਵਿੱਚ ਜਾ ਪਹੁੰਚਦਾ, ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਅਵਸਥਾ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਫਿਰ ਉੱਥੇ ਬਿਰਤੀ ਜਾ ਚੜਦੀ ਹੈ।
ਆਨੰਦ ਆਤਮਾ ਵਿਖੇ ਟਿਕਾਏ,
ਆਨੰਦ ਆਤਮਾ ਦੇ ਵਿੱਚ ਫਿਰ ਬਿਰਤੀ ਟਿਕਣੀ ਸ਼ੁਰੂ ਹੋ ਜਾਂਦੀ ਹੈ, ਫਿਰ ਬਿਰਤੀ ਦਾ ਟਿਕਾ ਬਣਨਾ ਸ਼ੁਰੂ ਹੋ ਜਾਂਦਾ। ਵੇਖੋ ਪਿੱਛੇ ਬਿਰਤੀ ਟਿਕਾਉਣ ਦੇ ਸ਼ਾਸਤਰਾਂ ਦੇ ਤਰੀਕੇ ਵੱਖਰੇ ਵੱਖਰੇ ਸੀ, ਪਰ ਗੁਰਮਤ ਵਿੱਚ ਨਾਮ ਹੀ ਸਰਬ ਸ਼੍ਰੋਮਣੀ ਹੈ। ਨਾਮ ਨਾਲ ਹੀ ਸਰਵਣ ਹੋਣਾ, ਨਾਮ ਨਾਲ ਹੀ ਮਨਨ ਹੋਣਾ, ਨਾਮ ਨਾਲ ਹੀ ਨਿਧਿਆਸਨ ਹੋਣਾ, ਕਹਿੰਦੇ ਨਾਮ ਜਪਦਿਆਂ ਜਪਦਿਆਂ ਜਿਹੜੀ ਬਿਰਤੀ ਹੈ ਨਾ ਉਹ ਫਿਰ ਆਨੰਦ ਵਿੱਚ ਟਿਕਣੀ ਸ਼ੁਰੂ ਹੋ ਜਾਏਗੀ, ਆਨੰਦ ਆਤਮਾ ਦੇ ਵਿੱਚ ਟਿਕਾਣੀ ਟਿਕਣੀ ਸ਼ੁਰੂ ਹੋ ਜਾਏਗੀ।
ਸਜਾਤੀ ਪ੍ਰਤੈ ਵਿਖੇ ਪਰਵਾਹ,
ਜਿਹੜੀਆਂ ਸਜਾਤੀ ਬਿਰਤੀਆਂ ਨੇ ਉਹਦੇ ਵਿੱਚ ਪ੍ਰਵਾਹ ਚੱਲ ਪੈਂਦਾ ਹੈ ਨਾਮ ਦਾ।
ਪ੍ਰਾਪਤ ਪਇਓ ਆਨੰਦ ਕੇ ਮਾਏ,
ਉੱਥੇ ਫਿਰ ਆਨੰਦ ਦੇ ਵਿੱਚ ਸੁਰਤ ਟਿਕ ਜਾਂਦੀ, ਨਿਧਿਆਸਨ ਕਰਦਿਆਂ ਕਰਦਿਆਂ ਨਾ ਸੁਰਤੀ ਫਿਰ ਉਸ ਪਰਮ ਆਨੰਦ ਵਿੱਚ ਜਾ ਕੇ ਟਿਕ ਜਾਂਦੀ ਹੈ।
ਤਬ ਪੀ ਨਾਇਨ ਨਾਮ ਵਿਸਾਰੋ,
ਖਾਲਸਾ ਜੀ ਜਦੋਂ ਨਿਧਿਆਸਨ ਚ ਬਿਰਤੀ ਟਿਕ ਗਈ, ਆਨੰਦ ਚ ਬਿਰਤੀ ਟਿਕ ਗਈ, ਨਾਮ ਫਿਰ ਵੀ ਨੀ ਛੱਡਣਾ, ਫਿਰ ਵੀ ਜਪੀ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨੂੰ ਵੀ ਆਨੰਦ ਮਿਲ ਗਿਆ ਤੇ ਫਿਰ ਛੱਡ ਦਿਓ ਨਾਮ। ਕਹਿੰਦੇ ਜਦੋਂ ਆਨੰਦ ਦੀ ਉਸ ਅਵਸਥਾ ਚ ਪਹੁੰਚ ਗਏ ਨਾ, ਨਿਧਿਆਸਨ ਦੇ ਵਿੱਚ ਬਿਰਤੀ ਟਿਕ ਗਈ, ਨਾਮ ਫਿਰ ਵੀ ਜਪੀ ਜਾਣਾ, ਨਾਮ ਨਹੀਂ ਛੱਡਣਾ, ਨਾਮ ਫਿਰ ਵੀ ਧਿਆਈ ਜਾਣਾ। ਗੁਰਬਾਣੀ ਤਾਂ ਕਹਿੰਦੀ ਹੈ ਭਾਈ ਜਦੋਂ ਤੱਕ ਤੇਰੇ ਇਸ ਘੱਟ ਚ ਸਾਹ ਚੱਲਦੇ ਨੇ ਉਦੋਂ ਤੱਕ ਨਾਮ ਨਾ ਤਿਆਗੀ। ਜਬ ਲਗ ਘੱਟ ਮੈਂ ਸਾਸ ਹੈ, ਜਦੋਂ ਤੱਕ ਇਸ ਸਰੀਰ ਵਿੱਚ ਸਾਹ ਚੱਲਦੇ ਨੇ ਉਦੋਂ ਤੱਕ ਨਿਰੰਕਾਰ ਦੇ ਨਾਮ ਨੂੰ ਨਾ ਤਿਆਗੀ।
ਹਿਰਦੇ ਵਿਖੇ ਕੈ ਮੁਖੋ ਉਚਾਰੋ,
ਜਾਂ ਹਿਰਦੇ ਵਿੱਚੋਂ ਜਪੀ ਜਾਵੇ ਜਾਂ ਆਪਣੇ ਮੁਖੋਂ ਜਪੀ ਜਾਵੇ ਵਾਹਿਗੁਰੂ ਵਾਹਿਗੁਰੂ, ਜਾਂ ਹਿਰਦੇ ਵਿੱਚੋਂ ਮਨ ਵਿੱਚੋਂ ਹਿਰਦੇ ਚੋਂ ਵਾਹਿਗੁਰੂ ਵਾਹਿਗੁਰੂ ਜਪੀ ਜਾਵੇ ਜਾਂ ਆਪਣੇ ਮੁਖੋਂ ਉਚਾਰੀ ਜਾਵੇ।
ਪੁੰਨ ਸਾਖਿਆਤ ਕਾਰ ਹੋਏ ਜਾਏ,
ਨਿਧਿਆਸਣ ਤੋਂ ਅੱਗੇ ਜਾ ਕੇ ਸਾਖਸ਼ਾਤਕਾਰ ਹੋ ਜਾਂਦਾ, ਫਿਰ ਪ੍ਰਮਾਤਮਾ ਦਾ ਸਾਖਸ਼ਾਤਕਾਰ ਹੋ ਜਾਂਦਾ, ਫਿਰ ਬ੍ਰਹਮ ਸਾਹਮਣੇ ਦਿਸ ਪੈਂਦਾ। ਕਹਿੰਦੇ ਜਦੋਂ ਸਾਖਸ਼ਾਤਕਾਰ ਹੋ ਜਾਂਦਾ
ਤਬ ਇੱਕ ਹੋਏ ਆਪੇ ਮਿਟ ਜਾਏ,
ਉਸ ਪਰਮਾਤਮਾ ਵਿੱਚ ਮਿਲ ਕੇ ਇੱਕ ਰੂਪ ਹੀ ਹੋ ਜਾਂਦਾ ਹੈ, ਇਹਦਾ ਆਪਣਾ ਆਪਾ ਮਿਟ ਜਾਂਦਾ ਹੈ, ਇਹਦੀ ਆਪਣੀ ਮੈਂ ਮੇਰੀ ਇਹਦਾ ਆਪਣਾ ਆਪਾ ਖਤਮ ਹੋ ਜਾਂਦਾ ਹੈ।
ਜਬ ਲਗ ਆਪਾ ਜਾਣੇ ਨਿਆਰਾ,
ਜਦੋਂ ਤੱਕ ਇਹ ਆਪਣੇ ਆਪੇ ਨੂੰ ਪਰਮਾਤਮਾ ਤੋਂ ਨਿਆਰਾ ਸਮਝੇ, ਜਦੋਂ ਤੱਕ ਇਹ ਪਰਮਾਤਮਾ ਤੋਂ ਆਪਣੇ ਆਪ ਨੂੰ ਵੱਖਰਾ ਸਮਝੇ,
ਨਹਿ ਅਪੇਧਤਾ ਭਲੀ ਪ੍ਰਕਾਰਾ,
ਸਮਝ ਲਓ ਕਿ ਪਰਮਾਤਮਾ ਵਿੱਚ ਹਾਲੇ ਤੱਕ ਅਪੇਧਤਾ ਨਹੀਂ ਹੋਈ, ਉਹਦੇ ਵਿੱਚ ਇੱਕ ਮਿਕ ਨਹੀਂ ਹੋਇਆ।
ਤਬ ਲੋ ਸਤ ਨਾਮ ਲਿਵ ਲਾਵੇ,
ਜਦੋਂ ਤੱਕ ਉਸ ਪਰਮਾਤਮਾ ਵਿੱਚ ਅਭੇਦ ਨਹੀਂ ਹੋ ਜਾਂਦਾ ਉਦੋਂ ਤੱਕ ਸੱਚੇ ਨਾਮ ਦਾ ਜਾਪ ਜਪੀ ਜਾਵੇ, ਜਪੀ ਜਾਵੇ, ਜਪੀ ਜਾਵੇ ਲਿਵ ਲਾ ਕੇ।
ਨਾਨਾ ਵਿਘਨ ਹੋਣ ਨੈ ਪਾਵੇ,
ਜਿਹੜੇ ਅਨੇਕਾਂ ਪ੍ਰਕਾਰ ਦੇ ਵਿਘਨ ਆਉਂਦੇ ਨੇ ਉਹ ਫਿਰ ਵਿਘਨ ਨਹੀਂ ਵਿਆਪਦੇ, ਕਿਉਂਕਿ ਪਰਮਾਤਮਾ ਦੇ ਸਾਖਸ਼ਾਤਕਾਰ ਦੇ ਵਿੱਚ ਫਿਰ ਵਿਘਨ ਵੀ ਆਉਂਦੇ ਨੇ ਨਾ, ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ, ਕਰਾਮਾਤਾਂ ਆਜ਼ਮਤਾਂ ਆ ਜਾਂਦੀਆਂ ਨੇ, ਉਹ ਵੀ ਘੇਰ ਲੈਂਦੀਆਂ, ਅੱਗੇ ਟੁਰ ਨਹੀਂ ਦਿੰਦੀਆਂ, ਪਰ ਜੇ ਨਾਮ ਦਾ ਪੱਲਾ ਫੜੀ ਰੱਖੋਗੇ, ਨਾਮ ਨੇ ਅੱਗੇ ਲੈ ਜਾਣਾ, ਇਹ ਵਿਘਨ ਨਹੀਂ ਫਿਰ ਵਿਆਪਦੇ, ਇਹ ਸਾਰੇ ਵਿਘਨ ਫਿਰ ਉਰੇ ਹੀ ਰਹਿ ਜਾਂਦੇ ਹਨ।
ਸ਼ੁਭ ਗੁਣ ਸ਼ਰਵਣ ਮਨਨ ਨਿਧਿਆਸ,
ਇਹ ਭਾਈ ਇਹ ਸ਼ੁਭ ਗੁਣ ਹੈ ਸ਼ਰਵਣ ਮਰਨ ਤੇ ਨਿਧਿਆਸਨ ਕਰਨਾ।
ਇਹ ਫੁਲਵਾੜੀ ਰਹੀ ਪ੍ਰਕਾਸ਼,
ਫੁਲਵਾੜੀ ਦਾ ਪ੍ਰਕਾਸ਼ ਹੈ, ਸਰਵਣ ਮਨਨ ਤੇ ਨਿਧਿਆਸਨ ਹੈ ਨਾ ਜਿਹੜਾ, ਨਾਮ ਜਪ ਜਪ ਕੇ ਇਹਨਾਂ ਅਵਸਥਾਵਾਂ ਚ ਪਹੁੰਚਣਾ, ਇਹ ਫੁਲਵਾੜੀ ਖਿੜੀ ਹੋਈ ਹੈ।
ਕਾਮ ਕ੍ਰੋਧ ਤੇ ਆਦ ਵਿਕਾਰੋ,
ਕਾਮ ਕ੍ਰੋਧ ਆਦਿਕ ਜਿਹੜੇ ਇਹ ਵਿਕਾਰ ਹਨ,
ਇਹ ਮ੍ਰਿਗ ਨਾਨਾ ਵਿਧਨ ਹਜ਼ਾਰੋ,
ਤੇ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ ਨਾ, ਇਹ ਹਿਰਨ ਨੇ, ਇਹ ਅਨੇਕਾਂ ਪ੍ਰਕਾਰ ਦੇ ਮ੍ਰਿਗ ਨੇ, ਹਿਰਨ ਨੇ, ਜਿਹੜੇ ਫੁਲਵਾੜੀ ਨੂੰ ਤਬਾਹ ਕਰਕੇ ਰੱਖ ਦਿੰਦੇ ਨੇ, ਜਿਹੜੇ ਬਗੀਚੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੰਦੇ ਨੇ।
ਸਤ ਨਾਮ ਕੋ ਹਰ ਬਲ ਭਾਰੀ,
ਪਰ ਜੇ ਤੁਸੀਂ ਸੱਚੇ ਨਾਮ ਦਾ ਜਾਪ ਜਪੋਗੇ ਤੇ ਨਾਮ ਦਾ ਇਹੋ ਜਿਹਾ ਭਾਰੀ ਬਲ ਤੇ ਪ੍ਰਤਾਪ ਹੈ।
ਇਹਨੋ ਬਿਨਾਸ਼ੇ ਬਿਨਾ ਆਵਾਰੀ,
ਉਹ ਇਹਨਾਂ ਸਾਰੇ ਵਿਕਾਰਾਂ ਦਾ ਨਾਸ਼ ਕਰ ਦੇਗਾ, ਫਿਰ ਇਸ ਫੁਲਵਾੜੀ ਦਾ ਨੁਕਸਾਨ ਨਹੀਂ ਕਰ ਸਕਣਗੇ ਉਹ ਵਿਕਾਰ। ਸਰਵਣ ਮਨਨ ਨਿਧਿਆਸਣ ਰੂਪੀ ਜਿਹੜੀ ਫੁਲਵਾੜੀ ਹੈ, ਬਗੀਚਾ ਹੈ, ਇਹਦਾ ਫਿਰ ਉਹ ਵਿਕਾਰ ਨੁਕਸਾਨ ਨਹੀਂ ਕਰ ਸਕਣਗੇ ਜੇ ਤੁਸੀਂ ਨਾਮ ਜਪੋਗੇ।
ਨਿਧਿਆਸਨ ਲਗ ਚਾਹੇ ਸਹਾਏ,
ਖਾਲਸਾ ਜੀ ਨਿਧਿਆਸਨ ਦੇ ਵਿੱਚ ਨਾਮ ਦੀ ਸਹਾਇਤਾ ਚਾਹੀਦੀ ਹੈ।
ਰਥੀ ਮਹਾਰਥੀ ਹੈ ਜਿਸ ਪਾਏ,
ਜਿਵੇਂ ਕਿਸੇ ਰਥੀ ਸੂਰਮੇ ਨੂੰ ਤੇ ਮਹਾਰਥੀ ਸੂਰਮੇ ਨੂੰ ਸਹਾਇਤਾ ਦੀ ਲੋੜ ਹੁੰਦੀ, ਉਹ ਸਹਾਇਤਾ ਬਿਨਾਂ ਨਹੀਂ ਲੜ ਸਕਦੇ। ਰਥੀ ਸੂਰਮਾ ਤੇ ਮਹਾਰਥੀ ਸੂਰਮੇ ਨੇ ਜਿਹੜੇ, ਤਿੰਨ ਤਰ੍ਹਾਂ ਦੇ ਸੂਰਮੇ ਹੁੰਦੇ ਨੇ, ਇਹ ਕੱਤ ਰਥੀ ਹੁੰਦੇ ਨੇ। ਜਿਹੜੇ ਰਥੀ ਤੇ ਮਹਾਰਥੀ ਸੂਰਮੇ ਨੇ ਉਹਨਾਂ ਨੂੰ ਲੜਨ ਵਾਸਤੇ ਸਹਾਇਤਾ ਚਾਹੀਦੀ ਹੈ। ਇਸਾ ਨਿਧਿਆਸਣ ਤੱਕ ਨਾਮ ਦੀ ਸਹਾਇਤਾ ਚਾਹੀਦੀ, ਨਾਮ ਤੋਂ ਬਿਨਾਂ ਜਿਹੜੀ ਅੱਗੇ ਤਰੱਕੀ ਨਹੀਂ ਹੋ ਸਕਦੀ, ਅੱਗੇ ਨਹੀਂ ਵੱਧ ਸਕਦਾ।
ਹੈ ਅਤਰਥੀ ਗਿਆਨ ਸਖਿਆਤ,
ਪਰ ਜਦੋਂ ਸਾਕਸ਼ਾਤਕਾਰ ਹੋ ਜਾਂਦਾ ਆਤਮਾ ਦਾ ਨਾਮ ਜਪਦਿਆਂ ਜਪਦਿਆਂ, ਉਹ ਅਤਰਥੀ ਦੇ ਸਮਾਨ ਬਣ ਜਾਂਦਾ ਹੈ।
ਸਗਰੇ ਵਿਘਨ ਕਰਤ ਹੈ ਸ਼ਾਂਤ,
ਫਿਰ ਆਪ ਹੀ ਸਾਰੇ ਵਿਘਨਾਂ ਦਾ ਸ਼ਾਂਤ ਕਰ ਦਿੰਦਾ, ਨਾਸ ਕਰ ਦਿੰਦਾ ਹੈ।
ਜਹਾ ਸਹਾਇਕ ਕੀਨੈ ਤਰੈ,
ਹਾਲਾਂਕਿ ਉਹਨੂੰ ਕਿਸੇ ਸਹਾਇਤਾ ਦੀ ਫਿਰ ਲੋੜ ਨਹੀਂ ਰਹਿੰਦੀ, ਪਰ ਉਹ ਫਿਰ ਵੀ ਨਾਮ ਜਪਣਾ ਨਹੀਂ ਛੱਡਦਾ, ਫਿਰ ਵੀ ਨਾਮ ਜਪੀ ਜਾਂਦਾ। ਹਾਲਾਂਕਿ ਜਿਹਨੂੰ ਬ੍ਰਹਮ ਸਾਕਸ਼ਾਤਕਾਰ ਹੋ ਗਿਆ ਉਹਨੂੰ ਨਾਮ ਜਪਣ ਦੀ ਲੋੜ ਨਹੀਂ ਰਹਿ ਜਾਂਦੀ, ਪਰ ਉਹਨੇ ਫਿਰ ਵੀ ਨਾਮ ਜਪਣਾ, ਕਿਉਂਕਿ ਨਾਮ ਹੀ ਪਰਮਾਤਮਾ, ਇਹ ਗੁਰਮਤ ਦਾ ਸਿਧਾਂਤ ਹੈ, ਇਹ ਗੁਰਮਤ ਦਾ ਸਿਧਾਂਤ ਹੈ। ਤੇ ਨਾਮ ਦੀ ਟੇਕ ਉਹ ਜਿਹੜੇ ਗੁਰਮੁਖ ਨੇ ਨਹੀਂ ਛੱਡਦੇ।
ਜੋਤੇ ਅਗਿਆਨ ਵਿਕਾਰਨ ਹਰੇ,
ਜਿੰਨੇ ਅਗਿਆਨ ਦੇ ਸਹਿਤ ਵਿਕਾਰ ਨੇ, ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇਹਨਾਂ ਸਾਰੇ ਵਿਕਾਰਾਂ ਨੂੰ ਹਰ ਲੈਂਦੇ ਨੇ, ਤਿਆਗ ਦਿੰਦੇ ਨੇ।
ਸਾਲਾਈ ਸਾਲਾ ਹੋ ਤਬ ਲੋ,
ਕਹਿੰਦੇ ਉਸ ਸਲਾਹਣ ਯੋਗ ਪਰਮਾਤਮਾ ਨੂੰ ਉਦੋਂ ਤੱਕ ਸਲਾਹੁੰਦੇ ਰਹੋ।
ਸੁਰਤ ਨਾ ਮਿਲੇ ਬ੍ਰਹਮ ਮੈਂ ਜਬ ਲੋ,
ਕਹਿੰਦੇ ਜਦੋਂ ਤੱਕ ਉਸ ਬ੍ਰਹਮ ਦੇ ਵਿੱਚ ਤੁਹਾਡੀ ਸੁਰਤ ਨਹੀਂ ਮਿਲ ਜਾਂਦੀ, ਜਦੋਂ ਤੱਕ ਉਹਦੇ ਵਿੱਚ ਤੁਹਾਡੀ ਸੁਰਤ ਦਾ ਟਿਕਾ ਨਹੀਂ ਹੋ ਜਾਂਦਾ।
ਜਿਮ ਨਦ ਵਾਹ ਸਮੁੰਦਰ ਮੈਂ ਮਿਲੇ,
ਜਿਵੇਂ ਨਦੀਆਂ ਤੇ ਵਾਹੜੇ ਸਮੁੰਦਰ ਵਿੱਚ ਜਾ ਕੇ ਮਿਲ ਜਾਂਦੇ ਹਨ।
ਇੱਕ ਰੂਪ ਨੇ ਹੋਵਤ ਭਲੇ,
ਉਹ ਜਦੋਂ ਤੱਕ ਇੱਕ ਰੂਪ ਨਹੀਂ ਹੋ ਜਾਂਦੇ ਉਦੋਂ ਤੱਕ ਵਹਿੰਦੇ ਰਹਿੰਦੇ ਨੇ, ਜਦੋਂ ਇੱਕ ਰੂਪ ਹੋ ਗਏ ਫਿਰ ਵਿੱਚ ਹੀ ਸਮਾ ਜਾਂਦੇ ਨੇ। ਜਦੋਂ ਤੱਕ ਤੁਹਾਡਾ ਉਸ ਬ੍ਰਹਮ ਚ ਨਿਵਾਸ ਨਾ ਹੋ ਜੇ ਉਦੋਂ ਤੱਕ ਸਿਮਰਨ ਕਰਦੇ ਰਹੋ, ਜਪਦੇ ਰਹੋ।
ਤਬ ਲੋ ਸਤ ਨਾਮ ਕੋ ਸਿਮਰਨ,
ਉਦੋਂ ਤੱਕ ਸੱਚੇ ਨਾਮ ਦਾ ਸਿਮਰਨ ਕਰਦੇ ਹੀ ਰਹੋ।
ਰਹੋ ਸਲਾਹਤ ਪ੍ਰਭ ਕੋ ਨਿਸ ਦਿਨ,
ਨਿਸ ਦਿਨ ਰਾਤ ਦਿਨ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਉਹ ਕਰਦੇ ਰਹਿਣਾ। ਗੁਰਸਿੱਖ ਨੇ ਅੱਠੇ ਪੈਰ ਨਿਰੰਤਰ ਇੱਕ ਰਸ, ਬ੍ਰਹਮ ਗਿਆਨੀ ਕਹਿ ਨਾਮ ਆਧਾਰ। ਜਿਹੜਾ ਬ੍ਰਹਮ ਗਿਆਨੀ ਵੀ ਹੋ ਜਾਏ ਉਹਨੂੰ ਵੀ ਨਾਮ ਦਾ ਹੀ ਆਧਾਰ ਰਹਿੰਦਾ, ਉਹ ਵੀ ਨਾਮ ਦੇ ਆਸਰੇ ਹੀ ਰਹਿੰਦਾ, ਬ੍ਰਹਮ ਗਿਆਨ ਵਿੱਚ ਪਹੁੰਚ ਕੇ ਵੀ ਨਾਮ ਜਪਦਾ ਹੈ।
ਇਮ ਸਤਗੁਰ ਕੋ ਮਤ ਪਹਿਚਾਨ,
ਇਸ ਤਰ੍ਹਾਂ ਇਹ ਸਤਿਗੁਰਾਂ ਦਾ ਮਤ ਹੈ। ਗੁਰੂ ਮਤ ਬੜਾ ਸਰਲ ਹੈ, ਵੇਖੋ ਕਿੰਨਾ ਸੰਖੇਪ ਜੀ ਗੱਲ ਸਾਰੀ ਸਮਝ ਆ ਗਈ ਨਾ। ਕਈ ਦਿਨਾਂ ਦੇ ਸ਼ਾਸਤਰ ਕਥਾ ਜਿਹੜੀ ਸ਼ਾਸਤਰ ਕਿਵੇਂ ਕਿਵੇਂ ਸਮਝਾਉਂਦੇ ਨੇ ਉਹ ਬੜੀ ਡੂੰਘਾਈ ਤੱਕ ਲੈ ਜਾਂਦੇ ਨੇ, ਨਾ ਸਮਝ ਪਵੇ। ਗੁਰਮਤ ਦਾ ਮਾਰਗ ਸਹਿਜ ਮਾਰਗ ਹੈ, ਸਿੱਧਾ ਸਿੱਧਾ, ਬਸ ਨਾਮ ਜਪੋ। ਨਾਮ ਜਪਦਿਆਂ ਜਪਦਿਆਂ ਅੰਦਰ ਖੇਡਾਂ ਸਾਰੀਆਂ ਬਣੀ ਜਾਣਗੀਆਂ, ਸ਼ਰਵਣ ਵੀ ਨਾਮ ਜਪਦਿਆਂ ਹੋ ਜਾਣਾ, ਮਨ ਵੀ, ਨਿਧਿਆਸਣ ਵੀ, ਸਾਕਸ਼ਾਤਕਾਰ ਵੀ ਨਾਮ ਦੇ ਨਾਲ ਹੀ ਹੋ ਜਾਣਾ। ਇਸ ਕਰਕੇ ਭਾਈ ਇਹ ਸਤਿਗੁਰਾਂ ਦਾ ਮਤ ਪਹਿਚਾਣੋ, ਇਹ ਗੁਰੂ ਦਾ ਮਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੇਵਲ ਨਾਮ ਦੀ ਗੱਲ ਸਤਿਗੁਰਾਂ ਨੇ ਬਾਰ ਬਾਰ ਦੁਹਰਾਈ ਹੈ। ਅੰਗਰੇਜ਼ਾਂ ਨੇ ਇੱਕ ਸਵਾਲ ਕੀਤਾ ਸੀ, ਕਹਿੰਦੇ ਵੀ ਜੇ ਇੱਕੋ ਗੱਲ ਨਾਮ ਦੀ ਕਹਿਣੀ ਸੀ ਤੇ ਏਡਾ ਵੱਡਾ ਗ੍ਰੰਥ ਤਿਆਰ ਕਰਨ ਦੀ ਕੀ ਲੋੜ ਸੀ, ਨਾਮ ਦੀ ਗੱਲ ਕਹਿਣੀ ਸੀ। ਕਹਿੰਦੇ ਇਹ ਗੱਲ ਤਾਂ ਦੋ ਚਾਰ ਪੰਨਿਆਂ ਤੇ ਵੀ ਕਹੀ ਜਾ ਸਕਦੀ ਹੈ, ਹੱਦ ਹੋਵੇ 20-50 ਪੰਨਿਆਂ ਤੇ ਵੀ ਕਹੀ ਜਾ ਸਕਦੀ ਹੈ, ਏਡਾ ਵੱਡਾ ਗ੍ਰੰਥ 1430 ਪੰਨਿਆਂ ਦਾ ਅੰਗਾਂ ਦਾ ਬਣਾਉਣ ਦਾ ਕੀ ਲੋੜ ਸੀ। ਇਹ ਸਵਾਲ ਅੰਗਰੇਜ਼ਾਂ ਨੇ ਕੀਤਾ ਸੀ, ਡਾਕਟਰ ਭਾਈ ਵੀਰ ਸਿੰਘ ਨੇ ਇਹਦਾ ਜਵਾਬ ਦਿੱਤਾ ਸੀ। ਉਹ ਕਹਿਣ ਲੱਗੇ ਹੋਰ ਹੋਰ ਗੱਲਾਂ ਕਹਿਣ ਵਾਸਤੇ ਹੋਰ ਹੋਰ ਅਨੇਕਾਂ ਗ੍ਰੰਥ ਰਚੇ ਗਏ ਨੇ, ਪਰ ਨਾਮ ਦੀ ਗੱਲ ਕਹਿਣ ਵਾਸਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਤਿਆਰ ਕੀਤੀ ਹੈ। ਬਾਰ ਬਾਰ ਇਹ ਗੱਲ ਲੋਕਾਂ ਨੂੰ ਦ੍ਰਿੜ ਕਰਾਉਣ ਵਾਸਤੇ ਕਿ ਭਾਈ ਕੇਵਲ ਨਾਮ ਜਪੋ ਰੇ ਪ੍ਰਾਣੀ ਪਰ ਉਹ ਏਕ ਕੀ ਸਰਨ, ਇਸ ਕਰਕੇ ਮਹਾਨ ਗ੍ਰੰਥ ਗੁਰੂ ਦੇਵ ਨੇ ਤਿਆਰ ਕੀਤਾ ਹੈ। ਨਾਮ ਦਾ ਇੱਕੋ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਹੋਰ ਹੋਰ ਗੱਲਾਂ ਕਹਿਣ ਨੂੰ ਹੋਰ ਬੜੇ ਗ੍ਰੰਥ ਨੇ, ਪਰ ਨਾਮ ਦੀ ਗੱਲ ਕਹਿਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਤੋ ਸਤਿਗੁਰਾਂ ਦਾ ਇਹ ਮਤ ਹੈ ਨਾਮ ਜਪੋ। ਨਾਨਕ ਕਹਿ ਘਰ ਕੇਵਲ ਨਾਮ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰ ਹੋ ਏਕ ਕੀ ਸਰਨਾ। ਕੱਲਾ ਜਪਣ ਵਾਸਤੇ ਨਹੀਂ ਕਹਿੰਦੇ, ਕਹਿੰਦੇ ਆਪ ਵੀ ਜਪੋ ਤੇ ਭਾਈ ਦੂਜਿਆਂ ਨੂੰ ਵੀ ਜਪਾਓ। ਆਪ ਜਪੋ ਅਵਰੈ ਨਾਮ ਜਪਾਵੋ, ਆਪ ਵੀ ਜਪੋ ਤੇ ਦੂਜਿਆਂ ਨੂੰ ਵੀ ਜਪਾਓ। ਇਹ ਤਾਂ ਗੁਰੂ ਘਰ ਹੈ, ਇਹ ਤਾਂ ਕਹਿੰਦਾ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਖਾਣ ਦਾ ਮਤਲਬ ਹੈ ਜਪੋ ਤੇ ਖਰਚਣ ਦਾ ਮਤਲਬ ਹੈ ਜਪਾਓ। ਕਹਿੰਦੇ ਜਿੰਨਾ ਖਾਓਗੇ ਜਿੰਨਾ ਖਰਚ ਹੋਗੇ ਓਨਾ ਹੀ ਵੱਧਾ ਚਲਾ ਜਾਏਗਾ, ਓਨਾ ਹੀ ਵੱਧਾ ਚਲਾ ਜਾਏਗਾ। ਇਸ ਕਰਕੇ ਸਤਿਗੁਰਾਂ ਦਾ ਮਤ ਹੈ ਨਾਮ ਜਪਣ ਦਾ, ਇਹ ਗੁਰੂ ਦਾ ਮਤ ਹੈ। ਤੋ ਸਤਿਗੁਰਾਂ ਨੇ ਬਾਰ ਬਾਰ ਇਹ ਗੱਲ ਕਹੀ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਗੁਰੂ ਦਾ ਮਤ ਹੈ ਕਿ ਭਾਈ ਨਾਮ ਦੇ ਤੁਲ ਕੁਝ ਵੀ ਨਹੀਂ। ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਇਹ ਜਿੰਨੇ ਵੀ ਕਰਮ ਕਾਂਡ ਨੇ, ਨਹੀਂ ਤੁਲ ਰਾਮ ਨਾਮ ਵਿਚਾਰ, ਪਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਕੋਈ ਜਪ ਨਹੀਂ, ਕੋਈ ਤਪ ਨਹੀਂ, ਸਭ ਤੋਂ ਵੱਡਾ ਜਪ ਪਰਮੇਸ਼ਰ ਦਾ ਨਾਮ ਜਪਣਾ, ਸਭ ਤੋਂ ਵੱਡਾ ਤਪ ਪਰਮੇਸ਼ਰ ਦਾ ਨਾਮ ਜਪਣਾ, ਸਭ ਤੋਂ ਵੱਡੀ ਤਪੱਸਿਆ ਪਰਮਾਤਮਾ ਦਾ ਨਾਮ ਅਰਾਧਣਾ ਹੈ। ਇਹੀ ਗੁਰੂ ਦਾ ਮਤ ਹੈ, ਸਤਿਗੁਰਾਂ ਦਾ ਮਤ ਹੈ ਨਾਮ ਜਪੋ। ਅੱਜ ਖਾਲਸਾ ਜੀ ਇਸ ਮਤ ਨੂੰ ਤਿਆਗ ਕੇ ਅਸੀਂ ਹੋਰ ਹੋਰ ਮਤ ਜਿਹੜੇ ਨੇ ਅੱਗੇ ਕਰ ਲਏ ਨੇ, ਇਸੇ ਕਰਕੇ ਸ਼ਾਇਦ ਅਸੀਂ ਪਿੱਛੇ ਜਾ ਰਹੇ ਹਾਂ, ਤਰੱਕੀ ਨਹੀਂ ਕਰ ਰਹੇ, ਕਿਉਂਕਿ ਨਾਮ ਜਪਣ ਵਾਲਾ ਪੱਖ ਸਾਡਾ ਕਮਜ਼ੋਰ ਹੁੰਦਾ ਜਾ ਰਿਹਾ, ਹੋਰ ਕੰਮਾਂ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਾਂ। ਆਹ ਕਰ ਲਓ ਜੀ, ਉਹ ਕਰ ਲਓ ਜੀ, ਆਹ ਆਲੇ ਦੁਆਲੇ ਦੇ ਕੰਮ ਕਰ ਲਓ, ਪਰ ਨਾਮ ਜਪਣ ਵਾਲੇ ਪਾਸੇ ਸਾਡਾ ਧਿਆਨ ਨਹੀਂ ਹੈ। ਹੋਰ ਹੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਉੱਤੇ ਅਸੀਂ ਫਿਰੀ ਜਾਂਦੇ ਹਾਂ, ਤਰੀ ਜਾਂਦੇ ਹਾਂ, ਆਹ ਕਿਉਂ ਹੋ ਗਿਆ ਜੀ, ਆਹ ਨਹੀਂ ਹੋਣਾ ਚਾਹੀਦਾ ਜੀ, ਆਹ ਨਹੀਂ ਹੋਣਾ ਚਾਹੀਦਾ ਜੀ। ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉੱਪਰ ਉੱਪਰ ਲਈਆਂ ਨੇ ਨਾ, ਉਹਨਾਂ ਦੇ ਉੱਤੇ ਇੱਕ ਦੂਜੇ ਨਾਲ ਬਹਿਸਬਾਜ਼ੀ ਕਰੀ ਜਾਂਦੇ, ਇੱਕ ਦੂਜੇ ਨਾਲ ਤਕਰਾਰਬਾਜ਼ੀਆਂ ਸਾਡੀਆਂ ਚੱਲ ਰਹੀਆਂ, ਇੱਕ ਦੂਜੇ ਨੂੰ ਕੰਡੈਮ ਕਰਨ ਵਾਸਤੇ ਅਸੀਂ ਲੱਗੇ ਹੋਏ ਹਾਂ। ਨਹੀਂ, ਇਹ ਗੱਲ ਸਹੀ ਨਹੀਂ, ਇਹ ਗੱਲ ਸਹੀ ਨਹੀਂ। ਜਿਹੜਾ ਨਾਮ ਜਪਣ ਵਾਲਾ ਗੁਰਮੁਖ ਹੈ ਉਹ ਤਾਂ ਕਿਸੇ ਨਾਲ ਬਹਿਸ ਕਰਦਾ ਹੀ ਨਹੀਂ, ਉਹਦੇ ਕੋਲ ਸਮਾਂ ਹੀ ਨਹੀਂ ਹੈ, ਉਹਦੇ ਅੰਦਰੋਂ ਸ਼ੰਕੇ ਹੀ ਸਾਰੇ ਮਿਟ ਜਾਂਦੇ ਨੇ। ਬਹਿਸ ਕਰਦੇ ਹੀ ਉਹ ਨੇ ਜਿਹਨਾਂ ਅੰਦਰ ਸ਼ੰਕੇ ਹੋਣ, ਤੇ ਸ਼ੰਕਾ ਕਿਹਨਾਂ ਦੇ ਅੰਦਰ ਹੁੰਦਾ, ਜਿਹਨਾਂ ਅੰਦਰ ਨਾਮ ਨਹੀਂ ਹੁੰਦਾ। ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਅੰਦਰੋਂ ਸਾਰੇ ਸੰਦੇਹ ਮਿਟ ਜਾਂਦੇ ਨੇ। ਉਹ ਕਹਿੰਦੇ ਨੇ ਬਾਬਾ ਬੋਲ ਨਾ ਕਿਆ ਕਹੀਏ, ਜੈਸੇ ਰਾਮ ਨਾਮ ਰਬ ਰਹੀਏ, ਹੋਰ ਕੀ ਬੋਲਣਾ, ਬੋਲਤ ਬੋਲਤ ਬੜਾ ਬੇਕਾਰਾ, ਅਸੀਂ ਤਾਂ ਕੇਵਲ ਨਾਮ ਦੀ ਕਮਾਈ ਕਰਨੀ। ਇਸ ਕਰਕੇ ਅੱਜ ਅਸੀਂ ਨਾਮ ਸਿਮਰਨ ਵਾਲੇ ਪਾਸਿਓਂ ਆਪਣਾ ਧਿਆਨ ਘਟਾ ਰਹੇ ਹਾਂ, ਔਰ ਸਾਡੇ ਕਈ ਵੀਰ ਤੋਤਾ ਰਟਨ ਕਹਿਣ ਲੱਗ ਪਏ ਨੇ ਨਾਮ ਜਪਣ ਨੂੰ। ਨਾਮ ਜਪਣਾ ਤੋਤਾ ਰਟਨ ਨਹੀਂ ਹੈ, ਆਪਣੀ ਸਵੈ ਆਤਮਾ ਦਾ ਚਿੰਤਨ ਹੈ, ਆਪਣੀ ਆਤਮਾ ਦਾ ਚਿੰਤਨ ਹੈ ਨਾਮ ਜਪਣਾ, ਇਹ ਤੋਤਾ ਰਟਨ ਨਹੀਂ ਹੈ। ਇਹ ਨਾਮ ਅਭਿਆਸ ਹੈ, ਕਮਾਈ ਹੈ, ਜਿਸ ਦੁਆਰਾ ਆਪਣੇ ਨਿੱਜ ਸਰੂਪ ਨੂੰ ਅਸੀਂ ਜਾਣ ਸਕਦੇ ਹਾਂ। ਤੁਹਾਡੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਨਿੱਜ ਸਰੂਪ ਦਾ ਗਿਆਨ ਨਹੀਂ ਹੋਣਾ। ਆਹ ਜਿਹੜੇ ਭੁੱਲੜ ਗਿਆਨੀ ਕਿਤਾਬਾਂ ਲਿਖ ਕੇ ਲਿਖਦੇ ਨੇ ਜੀ ਤੋਤਾ ਰਟਨ ਹੈ, ਤੁਹਾਡੀਆਂ ਕਿਤਾਬਾਂ ਪੜ੍ਹ ਕੇ ਲੋਕਾਂ ਨੂੰ ਆਤਮਾ ਦਾ ਗਿਆਨ ਨਹੀਂ ਹੋਣਾ। ਆਤਮਾ ਦਾ ਗਿਆਨ ਹੋਣਾ ਨਾਮ ਦੀ ਕਮਾਈ ਕਰਕੇ। ਬਾ ਸ਼ਰਤ ਹੈ ਵੀ ਇਕੱਲੀ ਤੋਤਾ ਰਟਨ ਨਾ ਬਣੀ ਰਹੇ, ਨਾਮ ਜਪਦਿਆਂ ਜਪਦਿਆਂ ਸਾਨੂੰ ਆਪਣੇ ਨਿੱਜ ਸਰੂਪ ਦੀ ਸੋਝੀ ਵੀ ਆਉਣੀ ਸ਼ੁਰੂ ਹੋ ਜਾਏ। ਇਹ ਨਹੀਂ ਵੀ ਧਿਆਨ ਕਿਤੇ ਭਟਕਦਾ ਫਿਰੇ, ਨਾਮ ਜਪਦਿਆਂ ਸੁਰਤੀ ਵੀ ਨਾਮ ਦੇ ਵਿੱਚ ਲਾਉਣੀ ਹੈ, ਸਾਨੂੰ ਨਾਮ ਦੀ ਮਹਿਮਾ ਦਾ ਪਤਾ। ਜੇ ਨਾਮ ਦੀ ਮਹਿਮਾ ਦਾ ਪਤਾ ਫਿਰ ਇਹ ਤੋਤਾ ਰਟਨ ਨਹੀਂ ਹੈ, ਨਾਮ ਦੀ ਮਹਿਮਾ ਜਾਣ ਕੇ ਉਸ ਨਾਮ ਦੇ ਵਿੱਚ ਆਪਣੀ ਸੁਰਤੀ ਨੂੰ ਲਗਾਉਣਾ ਹੈ। ਇਹੀ ਗੁਰੂ ਦੀ ਮੱਤ ਦਾ ਸਿਧਾਂਤ ਹੈ। ਸਤਿਗੁਰੂ ਸਾਨੂੰ ਬਾਰ ਬਾਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇਸ ਤਰ੍ਹਾਂ ਜਪੋ ਜਿਵੇਂ ਧਰੂ ਨੇ ਜਪਿਆ, ਇਸ ਤਰ੍ਹਾਂ ਜਪੋ ਜਿਵੇਂ ਪ੍ਰਹਿਲਾਦ ਨੇ ਜਪਿਆ ਹੈ। ਧਰੂ ਤੇ ਪ੍ਰਹਿਲਾਦ ਵਰਗੇ ਮਹਾਂਪੁਰਖ ਭਗਤਾਂ ਨੇ ਜਿਵੇਂ ਜਪਿਆ, ਇਸ ਤਰ੍ਹਾਂ ਨਾਮ ਦਾ ਜਾਪ ਜਪੋ, ਇਹ ਗੁਰੂ ਦਾ ਮਤ ਹੈ।
ਸੂਖਮ ਮਤ ਤੇ ਨਿਸ਼ਚੈ ਠਾਨ,
ਸੂਖਮ ਮਤ ਦੇ ਨਾਲ ਆਪਣੇ ਅੰਦਰ ਇਸ ਤਰ੍ਹਾਂ ਦਾ ਨਿਸ਼ਚਾ ਕਰਨਾ ਹੈ।
ਇੱਕ ਰੂਪ ਹੋਵਨ ਲਗ ਨੀਕੇ,
ਕਹਿੰਦੇ ਇੱਕ ਰੂਪ ਹੋਵਣ ਲੱਗਣ ਵਾਸਤੇ ਪਰਮੇਸ਼ਰ ਦੇ ਸਰੂਪ ਵਿੱਚ,
ਸਤ ਨਾਮ ਸਿਮਰੈ ਵਿੱਚ ਜੀ ਕੇ,
ਜਦੋਂ ਤੱਕ ਪਰਮਾਤਮਾ ਵਿੱਚ ਮਿਲ ਕੇ ਇੱਕ ਰੂਪ ਨਹੀਂ ਹੋ ਜਾਂਦੇ, ਉਦੋਂ ਤੱਕ ਸੱਚੇ ਨਾਮ ਨੂੰ ਸਿਮਰਦੇ ਰਹੋ, ਆਪਣੇ ਹਿਰਦੇ ਵਿੱਚੋਂ ਯਾਦ ਕਰਦੇ ਰਹੋ। ਵਾਹਿਗੁਰੂ ਵਾਹਿਗੁਰੂ ਦੀ ਧੁਨ ਹਰ ਵੇਲੇ ਅੰਤਰ ਲੱਗੀ ਰਹੇ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਵਾਹਿਗੁਰੂ ਗੁਰਮੰਤਰ ਦੀ ਧੁਨ ਵਿੱਚ ਧਿਆਨ ਜੁੜਿਆ ਰਹੇ।
ਪ੍ਰਭ ਕੀ ਭਗਤ ਨਹੀਂ ਕਬ ਤਿਆਗੈ,
ਪ੍ਰਭੂ ਦੀ ਭਗਤੀ ਦਾ ਕਦੇ ਤਿਆਗ ਨਾ ਕਰੇ।
ਸਾਖਿਆਤ ਲਗ ਔਰ ਅਨੁਰਾਗੈ,
ਸਾਕਸ਼ਾਤਕਾਰ ਹੋ ਜੇ ਪ੍ਰਮਾਤਮਾ ਦਾ ਉਦੋਂ ਵੀ ਭਗਤੀ ਕਰਦਾ ਰਹੇ।
ਸਾਲਾਈ ਸਾਲਾਹ ਮਝਾਰ,
ਸਲਾਹਣੇ ਯੋਗ ਉਸ ਪ੍ਰਮਾਤਮਾ ਨੂੰ ਸਲਾਉਂਦਿਆਂ ਸਲਾਉਂਦਿਆਂ,
ਇਹ ਆਸ਼ੈ ਗੁਰ ਕੀਨ ਉਚਾਰ,
ਉਹਦੇ ਵਿੱਚ ਜਾ ਕੇ ਮਿਲ ਜਾਵੇ, ਇੱਕ ਮਿਕ ਹੋ ਜਾਵੇ, ਇਸ ਆਸ਼ੇ ਨੂੰ ਸਤਿਗੁਰਾਂ ਨੇ ਉਚਾਰਨ ਕੀਤਾ ਹੈ।
ਸਾਖਿਆਤ ਪਰ ਤੁਕ ਜੈ ਬਣੀ,
ਜਿੱਥੇ ਪ੍ਰਮਾਤਮਾ ਦੇ ਸਾਖਿਆਤ ਵਾਸਤੇ ਤੁਕ ਮਹਾਰਾਜ ਜੀ ਨੇ ਬਣਾਈ ਹੈ,
ਤਹਾਂ ਭਗਤ ਸ਼੍ਰੀ ਨਾਨਕ ਭਨੀ,
ਉੱਥੇ ਨਾਲ ਮਹਾਰਾਜ ਜੀ ਨੇ ਭਗਤੀ ਦੀ ਵੀ ਗੱਲ ਕਹੀ ਹੈ। ਜਿੱਥੇ ਮਹਾਰਾਜ ਜੀ ਨੇ ਕਿਹਾ ਨਾ ਤੂੰ ਸਦਾ ਸਲਾਮਤ ਨਿਰੰਕਾਰ, ਉੱਥੇ ਨਾਲ ਮਹਾਰਾਜ ਜੀ ਨੇ ਭਗਤੀ ਵੀ ਕਹੀ ਆ, ਵੀ ਭਗਤੀ ਕਰਕੇ ਇੱਥੇ ਤੱਕ ਪਹੁੰਚਣਾ। ਕੱਲਾ ਸੁੱਕਾ ਗਿਆਨ ਹੀ ਨਾ ਹੋਵੇ ਕਿ ਮੈਂ ਰੱਬ ਹਾਂ, ਭਗਤੀ ਕਰਕੇ ਗਿਆਨ ਪੈਦਾ ਹੋਣਾ ਚਾਹੀਦਾ, ਮੈਂ ਰਾਮ ਦੀ ਅੰਸ਼ ਹਾਂ, ਮਨ ਤੂੰ ਜੋਤ ਸਰੂਪ ਹੈ, ਭਗਤੀ ਕਰਕੇ ਗਿਆਨ ਹੋਣਾ ਚਾਹੀਦਾ ਹੈ।
ਜੋ ਤੁਦ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਜਿੱਥੇ ਕਿਹਾ ਨਾ ਤੂੰ ਸਦਾ ਸਲਾਮਤ ਨਿਰੰਕਾਰ, ਇਹ ਸਾਕਸ਼ਾਤਕਾਰ ਦੀ ਤੁਕ ਹੈ। ਉਸ ਤੋਂ ਪਹਿਲਾਂ ਭਗਤੀ ਦੀ ਗੱਲ ਕੀਤੀ ਹੈ, ਹੇ ਪ੍ਰਭੂ ਜੋ ਤੈਨੂੰ ਪਾਉਂਦਾ ਉਹੀ ਭਲੀ ਕਾਰ ਹੈ। ਪਹਿਲਾਂ ਭਗਤੀ ਵੀ ਹੈ, ਭਗਤੀ ਕੀ ਹੈ? ਭਾਣੇ ਚ ਰਹਿਣਾ। ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਭਗਤੀ ਕਿਸ ਨੂੰ ਕਹਿੰਦੇ ਨੇ? ਭਾਣੇ ਚ ਰਹਿਣਾ, ਰਜਾ ਚ ਰਹਿਣਾ, ਹੁਕਮ ਚ ਰਹਿਣਾ। ਤੇ ਜਦੋਂ ਭਾਣੇ ਚ ਰਹਾਂਗੇ ਫਿਰ ਅਵਸਥਾ ਬਣੇਗੀ ਤੂੰ ਸਦਾ ਸਲਾਮਤ ਨਿਰੰਕਾਰ। ਹੇ ਪ੍ਰਭੂ ਤੂੰ ਸਦਾ ਸਲਾਮਤ ਨਿਰੰਕਾਰ ਆਕਾਰ ਤੋਂ ਰਹਿਤ ਹੈ, ਸਦਾ ਸਲਾਮਤ ਰਹਿਣ ਵਾਲਾ ਤੂੰ ਹੀ ਹੈ। ਇਹ ਗਿਆਨ ਉਤਪੰਨ ਹੋਵੇਗਾ, ਪਰ ਇਹਦੇ ਤੋਂ ਪਹਿਲਾਂ ਮਹਾਰਾਜ ਜੀ ਨੇ ਭਗਤੀ ਦੀ ਗੱਲ ਜ਼ਰੂਰ ਕੀਤੀ। ਭਗਤੀ ਬਿਨਾਂ ਗਿਆਨ, ਖੋਖਾ ਗਿਆਨ ਜਿਹੜਾ ਨਾ, ਫੋਕਾ ਗਿਆਨ, ਉਹ ਗੁਰੂ ਸਾਹਿਬ ਜੀ ਨੇ ਅੰਗੀਕਾਰ ਨਹੀਂ ਕੀਤਾ। ਮਹਾਰਾਜ ਜੀ ਨੇ ਉਸ ਗਿਆਨ ਨੂੰ ਅੰਗੀਕਾਰ ਕੀਤਾ ਹੈ ਜਿਹੜਾ ਗਿਆਨ ਪ੍ਰਭੂ ਦੀ ਭਗਤੀ ਕਰਕੇ ਉਤਪੰਨ ਹੁੰਦਾ ਹੈ। ਸੋ ਸਤਿਗੁਰੂ ਜੀ ਉਹ ਜ਼ਿਕਰ ਕਰ ਰਹੇ ਨੇ, ਭਾਈ ਦਇਆ ਸਿੰਘ ਜੀ, ਉਹ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ।